ਬਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਆ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਸਿੱਧ ਹੋ ਕੇ ਰਹੋ ਪਿਆਰੇ। ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਯਾਕੂਬ ਦੀ ਪੱਤਰੀ ਦੇ 5 ਅਧਿਆਏ ਦੇ ਬਾਰੇ ਗੌਰ ਕਰਨ ਦੇ ਲਈ ਆਪ ਦਾ ਸਵਾਗਤ ਹੈ। ਆਪ ਨੂੰ ਯਾਦ ਹੋਵੇਗਾ ਕਿ ਇਸ ਤੋਂ ਪਹਿਲੇ ਪ੍ਰੋਗਰਾਮ ਵਿੱਚ ਮੈਂ ਆਪ ਨੂੰ ਇਸ 5 ਅਧਿਆਏ ਬਾਰੇ ਕੁਝ ਜਾਣਕਾਰੀ ਦਿੱਤੀ ਸੀ। ਅਸੀਂ ਇਸ ਤੋਂ ਅੱਗੇ ਅੱਜ ਫਿਰ ਆਰੰਭ ਕਰਦੇ ਹਾਂ। ਅਸੀਂ ਇਸ ਤੋਂ ਪਹਿਲਾਂ ਕਿ ਆਇਤਦਾਰ ਆਇਤ ਵਿਚਾਰ ਕਰਨਾ ਸ਼ੁਰੂ ਕਰੀਏ, ਮੈਂ ਆਪ ਨੂੰ ਜਿਸ ਤਰ੍ਹਾਂ ਕਿ ਪਿਛਲੇ ਪ੍ਰੋਗਰਾਮ ਵਿੱਚ ਦੱਸ ਰਿਹਾ ਸੀ ਕਿ ਇਸ ਅਧਿਆਏ ਦਾ ਮੁੱਖ ਵਿਸ਼ਾ ਇਹ ਹੈ ਕਿ ਜੋ ਧਨ ਦੌਲਤ ਹੈ ਉਹਨੂੰ ਬੜੀ ਸਾਵਧਾਨੀ ਦੇ ਨਾਲ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ ਅਤੇ ਮਸੀਹ ਦੀ ਆਮਦ ਇੱਕ ਦਿਲਾਸਾ ਹੈ। ਅਤੇ ਇਸ ਤੋਂ ਬਾਅਦ ਇਸ ਅਧਿਆਏ ਦੇ ਆਖਰ ਵਿੱਚ ਇੱਕ ਧਰਮੀ ਦੀ ਪ੍ਰਾਰਥਨਾ ਦੇ ਸਮਰੱਥਾ ਦੇ ਬਾਰੇ ਦੱਸਿਆ ਗਿਆ। ਲੂਕਾ ਦੀ ਇੰਜੀਲ 12 ਅਧਿਆਏ ਵਿੱਚ ਪ੍ਰਭੂ ਯੇਸ਼ੂ ਮਸੀਹ ਜੀ ਨੇ ਇਸ ਧਨੀ ਮਨੁੱਖ ਬਾਰੇ ਦ੍ਰਿਸ਼ਟਾਂਤ ਦਿੱਤਾ ਸੀ। ਇਹ ਇੱਕ ਇਹੋ ਜਿਹਾ ਮਨੁੱਖ ਸੀ ਜਿਸ ਨੇ ਵੱਡੇ ਵੱਡੇ ਗੋਦਾਮ ਬਣਾਏ ਸਨ ਅਤੇ ਘੱਟੋ ਘੱਟ ਉਸ ਨੂੰ ਇਹ ਬਣਾਉਣ ਦੇ ਲਈ ਉਸਦੀ ਯੋਜਨਾ ਹੈ ਸੀ। ਫਿਰ ਵੀ ਉਸਨੇ ਕਦੇ ਵੀ ਇਹਨਾਂ ਨੂੰ ਨਹੀਂ ਸੀ ਬਣਾਇਆ ਕਿਉਂਕਿ ਉਹ ਤਾਂ ਮਰ ਗਿਆ ਸੀ। ਪ੍ਰਭੂ ਯੇਸ਼ੂ ਮਸੀਹ ਜੀ ਨੇ ਕਦੇ ਵੀ ਕਿਸੇ ਮਨੁੱਖ ਨੂੰ ਉਸਦੇ ਧੰਨਵਾਦ ਹੋਣ ਦੇ ਕਰਕੇ ਦੋਸ਼ੀ ਨਹੀਂ ਠਹਿਰਾਇਆ। ਜਦੋਂ ਉਸਨੇ ਇਸ ਬਾਰੇ ਜ਼ਿਕਰ ਕੀਤਾ ਸੀ ਉਸਨੇ ਤਾਂ ਇਸ ਨੂੰ ਇੱਕ ਸੱਚਾਈ ਦੇ ਵਜੋਂ ਬਿਆਨ ਕੀਤਾ ਸੀ। ਸਾਰੇ ਹੀ ਬਾਹਰੀ ਦਿਖਾਵੇ ਦੇ ਵਿੱਚ ਇਹ ਜੋ ਮਨੁੱਖ ਸੀ ਇਹ ਇੱਕ ਬਹੁਤ ਹੀ ਨੇਕ ਮਨੁੱਖ ਅਤੇ ਇਮਾਨਦਾਰ ਨਾਗਰਿਕ ਹੈ ਸੀ, ਪਰ ਉਸਨੇ ਆਪਣੇ ਪੈਸੇ ਨੂੰ ਜਮ੍ਹਾਂ ਕੀਤਾ। ਉਹ ਇਸ ਪੈਸੇ ਨੂੰ ਆਪਣੀ ਬਜ਼ੁਰਗ ਉਮਰ ਦੇ ਵਿੱਚ ਆਪਣੀ ਵੱਡੀ ਉਮਰ ਦੇ ਵਿੱਚ ਇਸ ਨੂੰ ਜਿਉਣ ਦੇ ਲਈ ਖਰਚ ਕਰਨਾ ਚਾਹੁੰਦਾ ਸੀ ਅਤੇ ਉਸਨੇ ਅਵਧੀ ਕਾਲ ਦੇ ਬਾਰੇ ਜ਼ਰਾ ਵੀ ਨਹੀਂ ਸੀ ਸੋਚਿਆ। ਪ੍ਰਭੂ ਯੇਸ਼ੂ ਮਸੀਹ ਜੀ ਨੇ ਉਸਨੂੰ ਇੱਕ ਮੂਰਖ ਆਖਿਆ ਸੀ। ਅਸਲ ਵਿੱਚ ਉਹ ਤਾਂ ਕਿਸੇ ਲਾਲਚੀ ਦੇ ਨਾਲੋਂ ਵੱਧ ਕੇ ਹੋਰ ਕੁਝ ਵੀ ਨਹੀਂ ਸੀ। ਉਹ ਤਾਂ ਖੁਦਗਰਜ਼ ਸੀ, ਉਹ ਤਾਂ ਸਵਾਰਥੀ ਸੀ, ਉਹ ਤਾਂ ਆਪਣੇ ਪੈਸੇ ਨੂੰ ਖੁਦ ਸਿਰਫ ਆਪਣੇ ਵਾਸਤੇ ਹੀ ਜਮ੍ਹਾਂ ਕਰ ਰਿਹਾ ਸੀ। ਅਤੇ ਮੈਂ ਆਪ ਨੂੰ ਦੱਸ ਦੇਵਾਂ ਕਿ ਇਹ ਤਾਂ ਇੱਕ ਕਿਸਮ ਦੀ ਬੁੱਤ ਪੂਜਾ ਹੀ ਹੁੰਦੀ ਹੈ, ਮੂਰਤੀ ਪੂਜਾ ਹੀ ਹੁੰਦੀ ਹੈ। ਸਾਨੂੰ ਪਰਮੇਸ਼ਵਰ ਦੀ ਬਾਣੀ ਦੇ ਵਿੱਚ ਦੱਸਿਆ ਗਿਆ ਹੈ ਕਿ ਜੋ ਲੋਭ ਹੈ ਇਹ ਮੂਰਤੀ ਪੂਜਾ ਹੀ ਹੈ, ਇਹ ਤਾਂ ਚੀਜ਼ਾਂ ਦੀ ਪੂਜਾ ਕਰਨਾ ਹੀ ਹੁੰਦਾ ਹੈ। ਪਰ ਜੋ ਇਹ ਸਵਾਰਥ ਹੁੰਦਾ ਹੈ ਜਦੋਂ ਉਹ ਆਪਣੇ ਆਪ ਨੂੰ ਪੂਜਦੇ ਹਨ, ਇਹ ਅੱਜ ਦੇ ਜ਼ਮਾਨੇ ਦੇ ਵਿੱਚ ਬਹੁਤ ਪਾਇਆ ਜਾਂਦਾ ਹੈ। ਅਸਲ ਵਿੱਚ ਇਸ ਨੂੰ ਇੱਕ ਮਸੀਹੀ ਗੁਣ ਹੋਣ ਵਜੋਂ ਹੀ ਸਿਖਾਇਆ ਜਾਂਦਾ ਹੈ। ਸਾਨੂੰ ਦੱਸਿਆ ਗਿਆ ਹੈ ਕਿ ਸਾਨੂੰ ਆਪਣੇ ਆਪ ਵਾਸਤੇ ਕਾਫ਼ੀ ਆਦਰ ਰੱਖਣਾ ਚਾਹੀਦਾ ਹੈ ਅਤੇ ਸਾਨੂੰ ਆਪਣੇ ਆਪ ਵਿੱਚ ਬਹੁਤ ਵੱਡਾ ਭਰੋਸਾ ਵੀ ਰੱਖਣਾ ਚਾਹੀਦਾ ਹੈ। ਪਰ ਪ੍ਰਭੂ ਯੇਸ਼ੂ ਮਸੀਹ ਜੀ ਨੇ ਯੋਹੰਨਾ ਦੀ ਇੰਜੀਲ 15 ਅਧਿਆਏ ਉਸਦੀ 5 ਆਏ ਦੇ ਵਚਨਾਂ ਵਿੱਚ ਇਸ ਤਰ੍ਹਾਂ ਆਖਿਆ ਸੀ ਕਿ ਮੈਥੋਂ ਬਿਨਾਂ ਤੁਸੀਂ ਕੁਝ ਨਹੀਂ ਕਰ ਸਕਦੇ। ਇਸ ਤੋਂ ਬਾਅਦ ਇੱਕ ਤੀਸਰਾ ਦ੍ਰਿਸ਼ਟਾਂਤ ਪ੍ਰਭੂ ਯੇਸ਼ੂ ਮਸੀਹ ਜੀ ਨੇ ਹੋਰ ਧਨ ਦੌਲਤ ਦੇ ਬਾਰੇ ਦਿੱਤਾ ਸੀ। ਇਹ ਤਾਂ ਇੱਕ ਇਹੋ ਜਿਹੇ ਮਨੁੱਖ ਦੇ ਬਾਰੇ ਸੀ ਜੋ ਕਿ ਠੀਕ ਮਾਤਵਰ ਨਹੀਂ ਸੀ। ਇਸੇ ਦ੍ਰਿਸ਼ਟਾਂਤ ਦੇ ਦੁਆਰਾ ਪ੍ਰਭੂ ਯੇਸ਼ੂ ਮਸੀਹ ਜੀ ਨੇ ਮਸੀਹਾਂ ਦੇ ਦੁਆਰਾ ਪੈਸੇ ਦਾ ਸੂਝਵਾਨ ਇਸਤੇਮਾਲ ਕੀਤੇ ਜਾਣ ਵਾਸਤੇ ਸਿਖਾਇਆ ਸੀ। ਪਰਮੇਸ਼ਵਰ ਮਨੁੱਖ ਨੂੰ ਇਸ ਕਰਕੇ ਹੀ ਨਹੀਂ ਜ਼ਿੰਮੇਵਾਰ ਠਹਿਰਾਉਂਦਾ ਕਿਉਂਕਿ ਉਸਨੇ ਪੈਸੇ ਨੂੰ ਕਿਸ ਤਰ੍ਹਾਂ ਕਮਾਇਆ ਸੀ, ਬਲਕਿ ਇਸ ਵਾਸਤੇ ਕਿ ਉਹ ਇਸ ਨੂੰ ਕਿਸ ਤਰ੍ਹਾਂ ਖਰਚ ਕਰਦਾ ਹੈ। ਇਹ ਇੱਕ ਉਹ ਸਵਾਲ ਹੈ ਜਿਸ ਬਾਰੇ ਸਾਨੂੰ ਗੌਰ ਕਰਨਾ ਚਾਹੀਦਾ ਹੈ, ਜੋ ਕਿ ਇਸ ਵਚਨ ਦੇ ਵਿੱਚ ਅਸੀਂ ਆਮ ਵੇਖਦੇ ਹਾਂ। ਇਹਨਾਂ ਧੰਨਵਾਨ ਮਨੁੱਖਾਂ ਨੂੰ ਇੱਥੇ ਯਾਕੂਬ ਪਰਮੇਸ਼ਵਰ ਦੀ ਬਾਣੀ ਦੇ ਵਿੱਚ ਦੋਸ਼ੀ ਠਹਿਰਾ ਰਿਹਾ ਹੈ। ਉਹ ਮਸੀਹੀ ਹਨ ਅਤੇ ਗੈਰ ਮਸੀਹੀ। ਇਹਨਾਂ ਦੇ ਵਿੱਚੋਂ ਕੌਣ ਹਨ, ਮਸੀਹੀ ਹਨ ਜਾਂ ਗੈਰ ਮਸੀਹੀ? ਕੀ ਉਹ ਪਰਮੇਸ਼ਰ ਪ੍ਰਸਤ ਧੰਨਵਾਨ ਹਨ ਜਾਂ ਫਿਰ ਪਰਮੇਸ਼ਵਰ ਰਹਿਤ ਧੰਨਵਾਨ? ਇਸ ਬਾਰੇ ਅਲੱਗ ਅਲੱਗ ਵਿਆਖਿਆਕਾਰਾਂ ਦੇ ਵਿੱਚ ਅਲੱਗ ਅਲੱਗ ਵਿਚਾਰ ਪਾਏ ਜਾਂਦੇ ਹਨ। ਮੈਂ ਨਿੱਜੀ ਤੌਰ ਤੇ ਵਿਸ਼ਵਾਸ ਕਰਦਾ ਹਾਂ ਕਿ ਉਹ ਤਾਂ ਪਰਮੇਸ਼ਵਰ ਰਹਿਤ ਧੰਨਵਾਨ ਹਨ ਅਤੇ ਮੈਂ ਇਸ ਬਾਰੇ ਜੌਨ ਕੈਲਵਿਨ ਜੀ, ਜਿਸ ਦੇ ਵਿਚਾਰਾਂ ਬਾਰੇ ਕਾਫ਼ੀ ਆਦਰ ਰੱਖਦਾ ਹਾਂ, ਉਸ ਦੇ ਵਿਚਾਰਾਂ ਨਾਲ ਮੈਂ ਵੀ ਸਹਿਮਤ ਹਾਂ। ਇੱਥੇ ਸਾਨੂੰ ਇਸ ਚੀਜ਼ ਉੱਤੇ ਗੌਰ ਕਰਨ ਦੀ ਜ਼ਰੂਰਤ ਹੈ ਕਿ ਜੋ ਇਹ ਯਾਕੂਬ ਹੈ ਉਹ ਪਰਮੇਸ਼ਵਰ ਪ੍ਰਸਤ ਲੋਕਾਂ ਤੋਂ ਦੂਰ ਹੋ ਕੇ ਉਹ ਪਰਮੇਸ਼ਵਰ ਰਹਿਤ ਲੋਕਾਂ ਨਾਲ ਗੱਲਾਂ ਕਰਨ ਦੇ ਵੱਲ ਕਿਉਂ ਚਲਾ ਜਾਂਦਾ ਹੈ। ਅਸਲ ਗੱਲ ਤਾਂ ਇਹ ਹੈ ਕਿ ਉਹ ਇਸ ਤਰ੍ਹਾਂ ਦੀ ਕੋਈ ਵੀ ਬਦਲਾਅ ਨਹੀਂ ਕਰਦਾ, ਉਹ ਤਾਂ ਅਜੇ ਵੀ ਪਰਮੇਸ਼ਵਰ ਪ੍ਰਸਤ ਲੋਕਾਂ ਨੂੰ ਇਹ ਗੱਲਾਂ ਕਰ ਰਿਹਾ ਹੈ। ਇਹ ਕਿਵੇਂ ਹੋ ਸਕਦਾ ਹੈ ਜਦੋਂ ਕਿ ਇਹ ਸਾਫ਼ ਜ਼ਾਹਿਰ ਹੈ ਕਿ ਉਹ ਤਾਂ ਧੰਨਵਾਨ ਲੋਕਾਂ ਨਾਲ ਹੀ ਗੱਲਾਂ ਕਰ ਰਿਹਾ ਹੈ? ਜਦੋਂ ਉਹ ਪਰਮੇਸ਼ਵਰ ਰਹਿਤ ਲੋਕਾਂ ਦੇ ਨਾਲ ਗੱਲਾਂ ਕਰਦਾ ਹੈ, ਉਹ ਉਸੇ ਸਮੇਂ ਪਰਮੇਸ਼ਵਰ ਪ੍ਰਸਤ ਲੋਕਾਂ ਨੂੰ ਵੀ ਆਖ ਰਿਹਾ ਹੈ ਕਿ ਉਹ ਇੱਕ ਪਰਮੇਸ਼ਵਰ ਰਹਿਤ ਜਗਤ ਦੇ ਵਿੱਚ ਰਹਿ ਰਹੇ ਹਨ, ਜਿੱਥੇ ਕਿ ਪਰਮੇਸ਼ਵਰ ਰਹਿਤ ਧੰਨਵਾਨ ਮਨੁੱਖ ਉਹਨਾਂ ਦੇ ਲਈ ਕੁਝ ਮੁਸੀਬਤਾਂ ਖੜੀਆਂ ਕਰ ਸਕਦੇ ਹਨ ਅਤੇ ਉਹ ਉਹਨਾਂ ਦਾ ਫਾਇਦਾ ਉਠਾਉਣਗੇ। ਅਤੇ ਉਹ ਇਨ੍ਹਾਂ ਦੁਸ਼ਟ ਅਤੇ ਧੰਨਵਾਨ ਮਨੁੱਖਾਂ ਦੇ ਤਰਸ ਉੱਤੇ ਹੀ ਟਿਕਣਗੇ। ਪ੍ਰਭੂ ਯੇਸ਼ੂ ਮਸੀਹ ਜੀ ਨੇ ਪਹਿਲਾਂ ਹੀ ਯੋਹੰਨਾ ਦੀ ਅੰਜੀਲ 16 ਦੇ ਉਸ ਦੀ 33 ਆਏ ਦੇ ਵਚਨਾਂ ਵਿੱਚ ਇਸ ਬਾਰੇ ਆਮ ਜ਼ਿਕਰ ਕਰਦਿਆਂ ਇਸ ਤਰ੍ਹਾਂ ਆਖਿਆ ਸੀ, ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਤੁਹਾਨੂੰ ਮੇਰੇ ਵਿੱਚ ਸ਼ਾਂਤੀ ਹੋਵੇ। ਜਗਤ ਵਿੱਚ ਤੁਹਾਨੂੰ ਕਸ਼ਟ ਹੈ, ਪਰ ਹੌਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ। ਜੋ ਪਰਮੇਸ਼ਰ ਪ੍ਰਸਤ ਲੋਕ ਹਨ ਉਹਨਾਂ ਨੂੰ ਇਹ ਇਨ੍ਹਾਂ ਹਾਲਾਤਾਂ ਦੇ ਵਿੱਚ ਧੀਰੇ ਜਵਾਨ ਹੋਣਾ ਪੈਣਾ ਹੈ। ਇਹ ਜਾਣਦਿਆਂ ਹੋਇਆ ਕਿ ਪਰਮੇਸ਼ਵਰ ਸਦਾ ਕਾਲ ਦੇ ਵਿੱਚ ਜੇਕਰ ਇਸ ਧਰਤੀ ਉੱਤੇ ਨਹੀਂ, ਤਦ ਉਹ ਪਰਮੇਸ਼ਵਰ ਰਹਿਤ ਲੋਕਾਂ ਦੇ ਨਾਲ ਜ਼ਰੂਰ ਨਿਪਟੇਗਾ। ਇਸ ਅਧਿਆਇ ਵਿੱਚ 6 ਆਇਤ ਵਿੱਚ ਬਿਲਕੁਲ ਸਾਫ਼ ਸਾਫ਼ ਜ਼ਿਕਰ ਹੈ, ਤੁਸਾਂ ਧਰਮੀ ਨੂੰ ਦੋਸ਼ੀ ਠਹਿਰਾਇਆ, ਉਹਨੂੰ ਵੱਢ ਸੁੱਟਿਆ, ਉਹ ਤੁਹਾਡਾ ਸਾਹਮਣਾ ਨਹੀਂ ਕਰਦਾ। ਪਰ ਪਰਮੇਸ਼ਵਰ ਉਹਨਾਂ ਨੂੰ ਇਸ ਦੀ ਆਗਿਆ ਦਿੰਦਾ ਹੈ। ਇਸ ਤਰ੍ਹਾਂ ਇਹ ਜਾਪਦਾ ਕਿ ਉਹ ਇਸ ਵਿੱਚੋਂ ਬਚ ਨਿਕਲਦੇ ਹਨ, ਫਿਰ ਵੀ ਉਹ ਅੰਤ ਵਿੱਚ ਉਹਨਾਂ ਦਾ ਨਿਆਂ ਕਰੇਗਾ। ਮੈਂ ਇੱਥੇ ਹੋਰ ਵੀ ਜ਼ਿਆਦਾ ਇੱਕ ਹੈਰਾਨ ਕਰਨ ਵਾਲਾ ਬਿਆਨ ਕਰਨਾ ਚਾਹੁੰਦਾ ਕਿ ਮੈਂ ਤਾਂ ਇੱਕ ਧੰਨਵਾਨ ਮਨੁੱਖ ਹੋਣ ਨਾਲੋਂ ਇੱਕ ਗਰੀਬ ਮਨੁੱਖ ਹੁੰਦੇ ਹੋਇਆ ਹੀ ਨਰਕ ਵਿੱਚ ਜਾਣਾ ਚਾਹਾਂਗਾ, ਪਰ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਉੱਥੇ ਨਹੀਂ ਜਾਣ ਜਾ ਰਿਹਾ। ਅਤੇ ਇਹ ਇਸ ਕਰਕੇ ਹੈ ਕਿਉਂਕਿ ਮਸੀਹ ਮੇਰੀ ਖਾਤਰ ਮੋਇਆ ਸੀ ਅਤੇ ਮੈਂ ਉਸ ਦੇ ਦੁਆਰਾ ਦਿੱਤੇ ਜਾਣ ਵਾਲੇ ਅਬਦੀ ਜੀਵਨ ਦੇ ਵਰਦਾਨ ਨੂੰ ਕਬੂਲ ਕਰ ਲਿਆ ਹੈ। ਜੋ ਦਾਊਦ ਰਾਜਾ ਹੈ ਸੀ ਉਹ ਦੁਸ਼ਟਾਂ ਦੀ ਖੁਸ਼ਹਾਲੀ ਦੇ ਕਰਕੇ ਬਹੁਤ ਹੀ ਦੁਖੀ ਸੀ। ਇਸ ਨੇ ਉਸ ਨੂੰ ਬਹੁਤ ਪਰੇਸ਼ਾਨ ਕੀਤਾ ਸੀ। ਜ਼ਬੂਰ 37 ਉਸ ਦੀਆਂ 35 ਅਤੇ 36 ਆਇਤਾਂ ਦੇ ਵਚਨਾਂ ਦੇ ਵਿੱਚ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ, ਮੈਂ ਦੁਸ਼ਟ ਨੂੰ ਵੱਡੀ ਆਕੜ ਵਿੱਚ ਅਤੇ ਆਪਣੀ ਨਿੱਜ ਭੂਮੀ ਵਿੱਚ ਹਰੇ ਭਰੇ ਬੂਟੇ ਵਾਂਗ ਖਿਲਰਦਿਆਂ ਡਿੱਠਾ, ਪਰ ਉਹ ਲੰਘ ਹੀ ਗਿਆ ਅਤੇ ਵੇਖੋ ਉਹ ਹੈ ਹੀ ਨਹੀਂ, ਮੈਂ ਵੀ ਉਹਨੂੰ ਭਾਲਿਆ ਪਰ ਉਹ ਲੱਭਾ ਹੀ ਨਾ। ਇਸੇ ਜ਼ਬੂਰ ਵਿੱਚ ਇਸ ਤੋਂ ਪਹਿਲਾਂ ਜੋ ਦਾਊਦ ਹੈ ਉਹ ਇਹੋ ਹੀ ਸਲਾਹ ਦਿੰਦਾ ਹੈ ਜੋ ਕਿ ਯਾਕੂਬ ਇੱਥੇ ਦੇ ਰਿਹਾ ਹੈ। ਜ਼ਬੂਰ 37 ਉਸ ਦੀ 7 ਆਇਤ ਦੇ ਵਚਨ ਹਨ, ਯਹੋਵਾਹ ਦੇ ਅੱਗੇ ਚੁੱਪ ਚਾਪ ਰਹੋ ਅਤੇ ਧੀਰਜ ਨਾਲ ਉਹਦੀ ਉਡੀਕ ਰੱਖ, ਉਹ ਮਨੁੱਖ ਦੇ ਕਾਰਨ ਨਾ ਕੁੜ ਜਿਹਦਾ ਰਾਹ ਸਫਲ ਹੁੰਦਾ ਹੈ ਅਤੇ ਜਿਹੜਾ ਯੋਗਤਾ ਨੂੰ ਪੂਰਿਆਂ ਕਰਾਉਂਦਾ ਹੈ। ਇਹ ਤਾਂ ਇੱਕ ਬਹੁਤ ਹੀ ਅਦਭੁਤ ਬਿਆਨ ਹੈ ਅਤੇ ਪਰਮੇਸ਼ਵਰ ਰਹਿਤ ਧੰਨਵਾਨਾਂ ਦਾ ਜ਼ਿਕਰ ਕਰ ਰਿਹਾ ਹੈ। ਅਤੇ ਦਾਊਦ ਜੋ ਹੈ ਸੀ ਉਹ ਜਿੰਨਾ ਚਿਰ ਪਰਮੇਸ਼ਵਰ ਦੇ ਪਰਮ ਧਾਮ ਦੇ ਵਿੱਚ ਨਹੀਂ ਸੀ ਗਿਆ, ਉਹ ਉਨਾ ਚਿਰ ਇਸ ਦੇ ਦੁਆਰਾ ਪਰੇਸ਼ਾਨ ਕੀਤਾ ਗਿਆ ਸੀ। ਅਤੇ ਫਿਰ ਗੌਰ ਕਰੋ ਕਿ ਠੀਕ ਸਮੇਂ ਸਿਰ ਪਰਮੇਸ਼ਵਰ ਇਹਨਾਂ ਲੋਕਾਂ ਦੇ ਨਾਲ ਜ਼ਰੂਰ ਨਿਪਟੇਗਾ। ਆਓ ਅਸੀਂ ਹੁਣ ਇਸ 5 ਅਧਿਆਏ ਦਾ ਆਇਤ ਦਰ ਆਇਤ ਅਧਿਐਨ ਕਰਨਾ ਆਰੰਭ ਕਰਦੇ ਹਾਂ। 5 ਅਧਿਆਏ ਉਸ ਦੀਆਂ ਪਹਿਲੀਆਂ 6 ਆਇਤਾਂ ਦੇ ਵਚਨਾਂ ਬਾਰੇ ਗੌਰ ਕਰੋ। ਬਚਨ ਦੇ ਇਸ ਭਾਗ ਦਾ ਮੁੱਖ ਵਿਸ਼ਾ ਇਹ ਹੈ ਕਿ ਜੋ ਧਨ ਦੌਲਤ ਹੈ ਉਹ ਇੱਕ ਮਨੁੱਖ ਦੇ ਲਈ ਬੜੀ ਸਾਵਧਾਨੀ ਦਾ ਵਿਸ਼ਾ ਹਨ। ਇੱਕ ਆਦਿ ਦੇ ਵਚਨਾਂ ਦੇ ਬਾਰੇ ਗੌਰ ਕਰੋ। ਇੱਥੇ ਪਰਮੇਸ਼ਵਰ ਯਾਕੂਬ ਦੇ ਦੁਆਰਾ ਪਰਮੇਸ਼ਵਰ ਹੈ ਧਨਵਾਨਾਂ ਨੂੰ ਉਸ ਦੇ ਦਿਨ ਦਾ ਜ਼ਿਕਰ ਕਰ ਰਿਹਾ ਹੈ ਜੋ ਕਿ ਭਵਿੱਖ ਵਿੱਚ ਆਉਣ ਵਾਲਾ ਇੱਕ ਦਿਨ ਹੈ। ਉਹ ਉਸ ਦੇ ਜ਼ਮਾਨੇ ਵਿੱਚ ਯਾਕੂਬ ਦੇ ਦੁਆਰਾ ਧਨਵਾਨਾਂ ਨੂੰ ਇੱਕ ਚੇਤਾਵਨੀ ਦੇ ਰਿਹਾ ਹੈ ਅਤੇ ਇਹ ਹਰ ਇੱਕ ਜ਼ਮਾਨੇ ਦੇ ਲਈ ਅਤੇ ਖਾਸ ਤੌਰ 'ਤੇ ਸਾਡੇ ਜ਼ਮਾਨੇ ਲਈ ਵੀ ਇਸ ਉੱਤੇ ਵੀ ਲਾਗੂ ਹੁੰਦਾ ਹੈ। ਯਾਕੂਬ ਨੇ ਇਸ ਪੱਤਰੀ ਨੂੰ ਲਿਖਿਆ ਸੀ, ਸਾਡਾ ਵਿਸ਼ਵਾਸ ਹੈ, ਅਤੇ ਇਸ ਨੂੰ ਉਸਨੇ 45 ਤੋਂ ਲੈ ਕੇ 50 ਈਸਵੀ ਦੇ ਵਿਚਕਾਰ ਕਿਸੇ ਸਮੇਂ ਲਿਖਿਆ ਸੀ। ਕੁਝ ਲੋਕ ਇਸ ਨੂੰ ਲਿਖਣ ਦੀ ਤਾਰੀਖ 60 ਈਸਵੀ ਵੀ ਦੱਸਦੇ ਹਨ। ਜੋ ਕੁਝ ਵੀ ਇਸ ਦਾ ਲਿਖਣ ਦਾ ਸਮਾਂ ਕਿਉਂ ਨਾ ਹੋਵੇ, ਜੋ ਯਰੂਸ਼ਲਮ ਦਾ ਤਬਾਹ ਕੀਤਾ ਜਾਣਾ ਸੀ ਉਹ ਹੁਣ ਜਲਦੀ ਹੀ ਭਵਿੱਖ ਦੇ ਵਿੱਚ ਹੋਣ ਵਾਲਾ ਹੈ ਸੀ, ਕਿਉਂਕਿ 70 ਈਸਵੀ ਵਿੱਚ ਰੋਮੀ ਤੀਤੁਸ ਆਇਆ ਅਤੇ ਉਸਨੇ ਯਰੂਸ਼ਲਮ ਨੂੰ ਇਸ ਤਰ੍ਹਾਂ ਤਬਾਹ ਕਰ ਦਿੱਤਾ ਜਿਸ ਤਰ੍ਹਾਂ ਕਿ ਇਸ ਤੋਂ ਪਹਿਲਾਂ ਕਦੇ ਵੀ ਤਬਾਹ ਨਹੀਂ ਸੀ ਕੀਤਾ ਗਿਆ ਉਸਨੇ ਤਾਂ ਇਸ ਨੂੰ ਵਾਹ ਛੱਡਿਆ ਸੀ। ਉਸਨੇ ਮਸੀਹਾਂ ਦੇ ਨਾਲ ਕਿਣ ਕੀਤੀ ਸੀ ਅਤੇ ਉਸਨੇ ਯਹੂਦੀਆਂ ਦੇ ਨਾਲ ਵੀ ਕਿਣ ਕੀਤੀ ਸੀ ਅਤੇ ਇਹੋ ਹੀ ਦੋ ਤਰ੍ਹਾਂ ਦੇ ਲੋਕ ਸਨ ਜੋ ਕਿ ਉਸ ਸ਼ਹਿਰ ਦੇ ਵਿੱਚ ਉਸ ਸਮੇਂ ਵੱਸਦੇ ਸਨ। ਵਿਸ਼ਵਾਸ ਕਰੋ ਕਿ ਜਦੋਂ ਉਹ ਇਸ ਸ਼ਹਿਰ ਦੇ ਵਿੱਚ ਆਇਆ ਤਾਂ ਇਸ ਸ਼ਹਿਰ ਦੇ ਵਿੱਚ ਕੋਈ ਵੀ ਧੰਨਵਾਨ ਯਹੂਦੀ ਨਹੀਂ ਸੀ ਛੱਡੇ ਗਏ। ਉਹਨਾਂ ਨੂੰ ਜਾਂ ਤਾਂ ਮਾਰ ਦਿੱਤਾ ਗਿਆ ਸੀ ਅਤੇ ਜਾਂ ਫਿਰ ਉਹਨਾਂ ਨੂੰ ਗੁਲਾਮ ਬਣਾ ਦਿੱਤਾ ਗਿਆ ਸੀ ਅਤੇ ਉਹਨਾਂ ਦੀ ਸਾਰੀ ਧਨ ਦੌਲਤ ਨੂੰ ਜਾਂ ਤਾਂ ਨਾਸ਼ ਕਰ ਦਿੱਤਾ ਗਿਆ ਸੀ ਅਤੇ ਜਾਂ ਉਸ ਨੂੰ ਖੋ ਦਿੱਤਾ ਗਿਆ ਸੀ ਅਤੇ ਜਾਂ ਫਿਰ ਉਹ ਉਹਨਾਂ ਤੋਂ ਖੋ ਲਈ ਗਈ ਸੀ। ਯਾਕੂਬ ਇਹਨਾਂ ਮਹਾਨ ਅਤੇ ਕਠੋਰ ਵਿਖਿਆਨਾਂ ਦਾ ਜ਼ਿਕਰ ਇਸ ਨਜ਼ਰੀਏ ਤੋਂ ਕਰਦਾ ਹੈ ਜੋ ਕਿ ਅੱਗੇ ਆ ਰਿਹਾ ਹੈ, ਕਿਉਂਕਿ ਪ੍ਰਭੂ ਯੇਸ਼ੂ ਮਸੀਹ ਜੀ ਨੇ ਇਸੇ ਬਾਰੇ ਪਹਿਲਾਂ ਵੀ ਇਸੇ ਬਾਰੇ ਭਵਿੱਖਬਾਣੀ ਕੀਤੀ ਸੀ ਜਦੋਂ ਇਸ ਤੋਂ ਪਹਿਲਾਂ ਕਿ ਉਹ ਸੁਰਗ ਨੂੰ ਵਾਪਸ ਪਰਤ ਗਏ ਸਨ। ਉਸਨੇ ਆਪਣੇ ਚੇਲਿਆਂ ਨੂੰ ਲੂਕਾ ਦੀ ਅੰਜੀਲ 21 ਦੇ ਉਸ ਦੀ 20 ਆਦੇ ਵਚਨਾਂ ਵਿੱਚ ਇਸ ਤਰ੍ਹਾਂ ਆਖਿਆ ਸੀ, ਜਾਂ ਤੁਸੀਂ ਯਰੂਸ਼ਲਮ ਨੂੰ ਫੌਜਾਂ ਨਾਲ ਘੇਰਿਆ ਹੋਇਆ ਵੇਖੋ ਤਾਂ ਜਾਣੋ ਭਈ ਉਹਦਾ ਉਜੜਨਾ ਨੇੜੇ ਆ ਪਹੁੰਚਿਆ ਹੈ। ਇਹ 70 ਈਸਵੀ ਵਿੱਚ ਪੂਰਾ ਹੋਇਆ ਸੀ। ਅੱਗੇ 2 ਆਇਤ ਦੇ ਵਚਨਾਂ ਦੇ ਬਾਰੇ ਗੌਰ ਕਰੋ। ਮਸੀਹ ਦੀ ਆਮਦ ਦੀ ਰੋਸ਼ਨੀ ਵਿੱਚ ਉਹਨਾਂ ਨੂੰ ਇਹ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਇਸ ਜਗਤ ਦਾ ਕੋਈ ਵੀ ਧਨ ਦੌਲਤ ਹੈ ਜੋ ਇਹ ਨਾਸ਼ ਹੋ ਜਾਵੇਗਾ ਤੇ ਇਹ ਜ਼ਿਆਦਾ ਪਰਮੇਸ਼ਵਰ ਰਹਿਤ ਧੰਨਵਾਨ ਮਨੁੱਖਾਂ ਦੇ ਉੱਤੇ ਉਹਨਾਂ ਉਸ ਜ਼ਮਾਨੇ ਦੇ ਵਿੱਚ ਜਿਸ ਤਰ੍ਹਾਂ ਅੱਜ ਇਹ ਕੋਈ ਜ਼ਿਆਦਾ ਅਸਰ ਨਹੀਂ ਪਾਉਂਦੀ, ਉਸ ਤਰ੍ਹਾਂ ਉਸ ਜ਼ਮਾਨੇ ਦੇ ਵਿੱਚ ਇਸਨੇ ਉਹਨਾਂ ਨੂੰ ਜ਼ਿਆਦਾ ਪ੍ਰਭਾਵਿਤ ਨਹੀਂ ਸੀ ਕੀਤਾ। ਫਿਰ ਵੀ ਜੋ ਧਨੀ ਮਨੁੱਖ ਹੈ ਉਹ ਜਾਣਦਾ ਸੀ ਕਿ ਉਸ ਦੇ ਲਈ ਜੋ ਭਵਿੱਖ ਹੈ ਉਹ ਨਿਸ਼ਚਿਤ ਹੈ ਸੀ, ਠੀਕ ਜਿਸ ਤਰ੍ਹਾਂ ਅੱਜ ਵੀ ਬਹੁਤ ਸਾਰੇ ਲੋਕ ਇਸ ਦੇ ਬਾਰੇ ਜਾਣਦੇ ਹਨ। ਅਸੀਂ ਦੇਖਦੇ ਹਾਂ ਕਿ ਇੱਕ ਅਸਫਲਤਾ ਦਾ ਮੌਕੇ ਦਾ ਜਾਂ ਫਿਰ ਮੰਦੇ ਦਾ ਖਤਰਾ ਬਣਿਆ ਹਮੇਸ਼ਾ ਹੀ ਪਾਇਆ ਜਾਂਦਾ ਹੈ, ਅਤੇ ਇਹੋ ਹੀ ਜਦੋਂ ਤੋਂ ਮਨੁੱਖ ਨੇ ਪੈਸੇ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਅਤੇ ਮਨੁੱਖ ਪੈਸੇ ਦੇ ਪਿੱਛੇ ਪਿਆ ਹੈ, ਉਦੋਂ ਤੋਂ ਹੀ ਇਹ ਹਾਲਤ ਰਹੀ ਹੈ। ਅਸੀਂ ਵੇਖਦੇ ਹਾਂ ਕਿ ਹਮੇਸ਼ਾ ਚੰਗੇ ਵਰੇ ਵੀ ਹੋਣਗੇ ਅਤੇ ਬੁਰੇ ਵਰੇ ਵੀ ਹੋਣਗੇ। ਸਾਡੇ ਵਿੱਚੋਂ ਕੁਝ ਪਿਛਲੇ ਸਮਿਆਂ ਵਿੱਚ ਆਏ ਮੰਦੇ ਬਾਰੇ ਯਾਦ ਕਰ ਸਕਦੇ ਹਾਂ, ਜਦੋਂ ਕਿ ਲੱਖਾਂ ਪਤੀ ਅਤੇ ਕਰੋੜਪਤੀ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਕੋਲ ਕੁਝ ਵੀ ਜੋ ਸੀ ਉਸ ਦੀ ਕੀਮਤ ਨਹੀਂ ਸੀ ਠਹਿਰਾਈ ਗਈ। ਅਤੇ ਬਹੁਤ ਸਾਰੇ ਧੰਨਵਾਨਾਂ ਨੇ ਇਹ ਜਾਣ ਲਿਆ ਸੀ ਕਿ ਉਹ ਤਾਂ ਇੱਕੋ ਹੀ ਰਾਤ ਦੇ ਸਮੇਂ ਕੰਗਾਲ ਹੋ ਕੇ ਰਹਿ ਗਏ ਸਨ। ਕੁਝ ਸਮੇਂ ਪਹਿਲੇ ਜ਼ਮਾਨੇ ਦੇ ਧੰਨਵਾਨ ਲੋਕਾਂ ਨੇ ਸਬਜ਼ੀਆਂ ਨੂੰ ਗਲੀਆਂ ਦੇ ਵਿੱਚ ਚੱਲ ਫਿਰ ਕੇ ਵੇਚਿਆ ਸੀ ਅਤੇ ਜੋ ਵੀ ਉਹਨਾਂ ਦੇ ਕੋਲ ਧਨ ਦੌਲਤ ਹੈ ਸੀ ਉਹ ਤਾਂ ਸਿਰਫ ਇੱਕ ਕਾਗਜ਼ ਹੀ ਬਣ ਕੇ ਰਹਿ ਗਿਆ ਸੀ, ਅਤੇ ਇਸ ਦੇ ਉੱਤੇ ਸਿਰਫ ਉਹਨਾਂ ਦਾ ਲਿਖਿਆ ਹੋਇਆ ਜੋ ਨਾਂ ਸੀ ਉਹ ਹੀ ਵੇਖਣ ਦੇ ਲਈ ਉਹਨਾਂ ਨੂੰ ਤਸੱਲੀ ਸੀ। ਅੱਗੇ ਤਿੰਨ ਆਇਤ ਦੇ ਵਚਨਾਂ ਦੇ ਬਾਰੇ ਗੌਰ ਕਰੋ। ਯਾਕੂਬ ਇੱਥੇ ਆਖਦਾ ਹੈ ਕਿ ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਚਾਂਦੀ ਅਤੇ ਸੋਨਾ ਕਿਸ ਤਰ੍ਹਾਂ ਉਸਨੂੰ ਜੰਗ ਲੱਗਣ ਜਾ ਰਿਹਾ ਹੈ? ਇਸ ਕਰਕੇ ਹੈ ਕਿਉਂਕਿ ਆਪ ਭ੍ਰਿਸ਼ਟ ਹੋਣ ਜਾ ਰਹੇ ਹੋ। ਇਹੋ ਹੀ ਉਹ ਨਿਆਂ ਹੈ ਜੋ ਕਿ ਪਰਮੇਸ਼ਵਰ ਰਹਿਤ ਧੰਨਵਾਨ ਦੇ ਉੱਤੇ ਹੀ ਆਉਂਦਾ ਹੈ, ਜਿਸ ਤਰ੍ਹਾਂ ਪ੍ਰਭੂ ਯੇਸ਼ੂ ਮਸੀਹ ਜੀ ਨੇ ਦੋ ਉਹਨਾਂ ਦੁਆਰਾ ਦਿੱਤੀਆਂ ਦ੍ਰਿਸ਼ਟਾਂਤਾਂ ਦੇ ਵਿੱਚ ਇਸ ਬਾਰੇ ਉਹਨਾਂ ਮਨੁੱਖਾਂ ਦੇ ਬਾਰੇ ਦੱਸਿਆ ਸੀ ਜੋ ਮੌਤ ਹੈ ਉਹਨਾਂ ਦੋਹਾਂ ਦੇ ਲਈ ਆਉਂਦੀ ਹੈ ਅਤੇ ਜੋ ਮੌਤ ਹੈ ਉਹ ਸੱਚਮੁੱਚ ਇੱਕ ਧੰਨਵਾਨ ਮਨੁੱਖ ਨੂੰ ਉਸਦੇ ਪੈਸੇ ਤੋਂ ਵੱਖਰਿਆਂ ਕਰ ਦਿੰਦੀ ਹੈ। ਇਸ ਤਰ੍ਹਾਂ ਆਖਿਆ ਗਿਆ ਹੈ ਕਿ ਜਦੋਂ ਇੱਕ ਬਹੁਤ ਹੀ ਧੰਨਵਾਨ ਮਨੁੱਖ ਪਰਮੇਸ਼ਵਰ ਰਹਿਤ ਮਨੁੱਖ ਮਰ ਰਿਹਾ ਸੀ ਤਦ ਉਸਦਾ ਪਰਿਵਾਰ ਬਾਹਰ ਖੜਾ ਉਸਦੀ ਉਡੀਕ ਕਰ ਰਿਹਾ ਸੀ। ਜਦੋਂ ਉਸਦਾ ਵਕੀਲ ਅਤੇ ਡਾਕਟਰ ਬਾਹਰ ਆਏ ਤਦ ਉਸ ਪਰਿਵਾਰ ਦੇ ਸਿਰਕੱਢ ਮੈਂਬਰਾਂ ਵਿੱਚੋਂ ਇੱਕ ਨੇ ਉਹਨਾਂ ਦੇ ਕੋਲ ਆ ਕੇ ਪੁੱਛਿਆ ਕਿ ਵਕੀਲ ਸਾਹਿਬ ਇਹ ਕਿੰਨਾ ਕੁ ਪੈਸਾ ਛੱਡ ਗਿਆ ਹੈ? ਵਕੀਲ ਨੇ ਉੱਤਰ ਦਿੱਤਾ ਕਿ ਇਹ ਤਾਂ ਸਾਰਾ ਕੁਝ ਹੀ ਛੱਡ ਗਿਆ ਹੈ, ਉਹ ਕੁਝ ਵੀ ਆਪਣੇ ਨਾਲ ਲੈ ਕੇ ਨਹੀਂ ਗਿਆ। ਮੈਂ ਆਪ ਨੂੰ ਦੱਸ ਦੇਵਾਂ ਕਿ ਠੀਕ ਇਸੇ ਤਰ੍ਹਾਂ ਹੀ ਇਹ ਨਾਸ਼ ਹੁੰਦਾ ਹੈ। ਇੱਕ ਬਹੁਤ ਹੀ ਚੰਗਾ ਮਨੁੱਖ ਜੋ ਹੈ ਸੀ ਉਸ ਨੂੰ ਇੱਕ ਧੰਨਵਾਨ ਮਨੁੱਖ ਦੀ ਧੰਨ ਅਤੇ ਉਸ ਦੇ ਇੱਕ ਬਹੁਤ ਵੱਡੇ ਫਾਰਮ ਨੂੰ ਦਿਖਾਇਆ ਜਾ ਰਿਹਾ ਸੀ। ਉਸ ਨੇ ਉਸਦੇ ਮਾਲਕ ਨੂੰ ਆਖਿਆ, ਠੀਕ ਹੈ ਮੇਰੇ ਪ੍ਰਭੂ, ਇਹ ਸਭ ਅਤੇ ਸੁਰਗ ਠੀਕ ਹੀ ਹੋਵੇਗਾ, ਤਦ ਇਹ ਅਤੇ ਜੋ ਨਰਕ ਹੈ ਇਹ ਤਾਂ ਬਹੁਤ ਹੀ ਭਿਆਨਕ ਹੈ। ਯਾਕੂਬ ਪਰਮੇਸ਼ਵਰ ਹੈ ਧੰਨਵਾਨ ਮਨੁੱਖਾਂ ਨੂੰ ਪੈਸਾ ਇਕੱਠਾ ਕਰਨ ਦੇ ਲਈ ਦੋਸ਼ ਦੇ ਰਿਹਾ ਹੈ। ਸੋਨਾ ਅਤੇ ਚਾਂਦੀ ਨੂੰ ਜੰਗ ਲੱਗ ਜਾਂਦਾ ਹੈ ਅਤੇ ਅੱਜ ਇਸ ਦੀ ਕੁਝ ਕੀਮਤ ਹੋ ਸਕਦੀ ਹੈ ਤਾਂ ਕੱਲ੍ਹ ਨੂੰ ਇਹ ਨਾਸ਼ ਵੀ ਹੋ ਸਕਦਾ ਹੈ। ਜਦੋਂ ਇੱਕ ਮਨੁੱਖ ਕਰੋੜਪਤੀ ਬਣ ਜਾਂਦਾ ਹੈ ਤਦ ਉਹ ਇਸ ਦੇ ਨਾਲ ਸੰਤੁਸ਼ਟ ਨਹੀਂ ਹੁੰਦਾ, ਫਿਰ ਉਹ 2 ਕਰੋੜ ਚਾਹੁੰਦਾ ਹੈ। ਇਹ ਤਾਂ ਸਮੁੰਦਰ ਦੇ ਪਾਣੀ ਨੂੰ ਪਾਣੀ ਦੀ ਤਰ੍ਹਾਂ ਹੀ ਹੁੰਦਾ ਹੈ, ਜਿੰਨਾ ਵੀ ਜ਼ਿਆਦਾ ਆਪ ਪੀਂਦੇ ਹੋ ਉਨੇ ਹੀ ਜ਼ਿਆਦਾ ਆਪ ਪਿਆਸੇ ਹੁੰਦੇ ਹੋ। ਜੋ ਧੰਨਵਾਨ ਹਨ ਉਹ ਪੈਸਾ ਬਣਾਉਣ ਦੇ ਵਿੱਚ ਲੱਗੇ ਰਹਿੰਦੇ ਹਨ, ਪਰ ਇਹ ਉਹਨਾਂ ਨੂੰ ਕਦੇ ਵੀ ਜ਼ਿਆਦਾ ਆਨੰਦਿਤ ਨਹੀਂ ਬਣਾਉਂਦਾ। ਪਰਮੇਸ਼ਵਰ ਨੇ ਜੋ ਧਨ ਦੌਲਤ ਹੈ ਉਸ ਨੂੰ ਖਰਚਣ ਦੇ ਲਈ ਦਿੱਤਾ ਹੈ, ਨਾ ਕਿ ਇਕੱਠਾ ਕਰਨ ਦੇ ਲਈ। ਮਸੀਹ ਦੁਆਰਾ ਦਿੱਤੇ ਦ੍ਰਿਸ਼ਟਾਂਤ ਦੇ ਵਿੱਚ ਜੋ ਧੰਨਵਾਨ ਮਨੁੱਖ ਹੈ ਸੀ ਉਸਨੇ ਵੱਡੇ ਵੱਡੇ ਗੋਦਾਮ ਬਣਾਉਣ ਦੀ ਯੋਜਨਾ ਬਣਾਈ ਸੀ, ਜਿਸ ਵਿੱਚ ਉਹ ਆਪਣਾ ਮਾਲ ਪੱਤਾ ਅਤੇ ਕਾਨੂੰਨ ਦੇ ਥਾਂ ਨੂੰ ਇਕੱਠਿਆਂ ਕਰਨਾ ਚਾਹੁੰਦਾ ਸੀ। ਪਰ ਆਪ ਤਾਂ ਜਿੰਨਾ ਖਾ ਸਕਦੇ ਹੋ ਸਿਰਫ ਉਨਾ ਹੀ ਖਾ ਸਕਦੇ ਹੋ, ਆਪ ਦੇ ਪੀਣ ਦੀ ਵੀ ਇੱਕ ਸੀਮਾ ਹੈ ਅਤੇ ਆਪ ਇੱਕ ਸਮੇਂ ਇੱਕ ਹੀ ਸੂਟ ਪਾ ਸਕਦੇ ਹੋ। ਜਦੋਂ ਇੱਕ ਕਰੋੜਪਤੀ ਬਣਨ ਤੋਂ ਬਾਅਦ ਆਪ ਹੋਰ ਜ਼ਿਆਦਾ ਕਰੋੜ ਇਕੱਠੇ ਕਰਨਾ ਸ਼ੁਰੂ ਕਰਦੇ ਹੋ ਫਿਰ ਤਾਂ ਸਿਰਫ ਪੱਥਰਾਂ ਨੂੰ ਇਕੱਠੇ ਕਰਨਾ ਹੀ ਹੁੰਦਾ ਹੈ, ਆਪ ਇਸ ਨੂੰ ਨਹੀਂ ਪਾ ਸਕਦੇ, ਆਪ ਉਹਨਾਂ ਦੇ ਨਾਲ ਕੁਝ ਵੀ ਨਹੀਂ ਕਰ ਸਕਦੇ। ਇਹੋ ਹੀ ਕਾਰਨ ਹੈ ਕਿ ਸਾਡੇ ਪ੍ਰਭੂ ਯੇਸ਼ੂ ਮਸੀਹ ਜੀ ਨੇ ਉਸ ਮਨੁੱਖ ਨੂੰ ਇੱਕ ਮੂਰਖ ਹੀ ਆਖਿਆ ਸੀ। ਆਪਣੇ ਖੁਦ ਦੇ ਗੋਦਾਮਾਂ ਨੂੰ ਭਰਨ ਦੀ ਬਜਾਏ ਉਸ ਨੂੰ ਤਾਂ ਕਿਸੇ ਹੋਰ ਦੇ ਗੋਦਾਮਾਂ ਨੂੰ ਵੀ ਭਰ ਸਕਦਾ ਸੀ। ਮੈਂ ਇੱਕ ਮਸੀਹੀ ਕਿਸਾਨ ਦੇ ਬਾਰੇ ਜਾਣਦਾ ਹਾਂ ਜੋ ਕਿ ਸਾਡੇ ਇਲਾਕੇ ਵਿੱਚ ਬਹੁਤ ਹੀ ਧੰਨਵਾਨ ਮਨੁੱਖ ਹੈ। ਜੋ ਵੀ ਉਹ ਉਪਜ ਸਬਜ਼ੀਆਂ ਅਤੇ ਫਲਾਂ ਦੇ ਲਈ ਪੈਦਾ ਕਰਦਾ ਹੈ, ਕਈ ਵਾਰ ਉਸ ਨੂੰ ਇਸ ਤਰ੍ਹਾਂ ਆਖਿਆ ਜਾਂਦਾ ਹੈ ਕਿ ਉਸ ਦੀ ਇੱਕ ਮਾਤਰਾ ਉਹ ਇਸ ਤਰ੍ਹਾਂ ਹੀ ਨਾਸ਼ ਕਰ ਦੇਵੇ, ਕਿਉਂਕਿ ਉਸ ਤਰੀਕੇ ਦੇ ਨਾਲ ਜੋ ਇਹਨਾਂ ਚੀਜ਼ਾਂ ਦੀ ਕੀਮਤ ਹੈ ਉਹ ਉੱਚੀ ਰਹਿ ਸਕਦੀ। ਪਰ ਗੌਰ ਕਰੋ ਕਿ ਯਾਕੂਬ ਆਖਦਾ ਹੈ ਕਿ ਜੋ ਇਸ ਤਰ੍ਹਾਂ ਦੀ ਚੀਜ਼ ਹੈ ਉਸ ਨੂੰ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ਫਲ ਦਾ ਆਨੰਦ ਲਿਆ ਜਾਣਾ ਚਾਹੀਦਾ। ਜੋ ਪੈਸਾ ਹੈ ਉਹ ਇਕੱਠਾ ਕਰਨ ਦੇ ਲਈ ਨਹੀਂ ਬਲਕਿ ਇਸਤੇਮਾਲ ਕਰਨ ਦੇ ਲਈ ਹੁੰਦਾ। ਜਿਸ ਤਰੀਕੇ ਦੇ ਨਾਲ ਅਸੀਂ ਇਸ ਵਰਤਮਾਨ ਸਮੇਂ ਵਿੱਚ ਜੀਵਨ ਜੀ ਰਹੇ ਹਾਂ, ਇਹ ਸਾਡੇ ਭਵਿੱਖ ਨੂੰ ਇੱਕ ਸਹੀ ਆਕਾਰ ਦੇਣ ਦੇ ਵਿੱਚ ਇਸ ਦਾ ਬਹੁਤ ਜ਼ਿਆਦਾ ਮਹੱਤਵ ਹੈ। ਇੱਕ ਪਰਮੇਸ਼ਵਰ ਰਹਿਤ ਕਿਸਾਨ ਸ਼ੇਖੀਆਂ ਮਾਰ ਰਿਹਾ ਸੀ ਅਤੇ ਉਸਨੇ ਦੱਸਿਆ ਸੀ ਕਿ ਮੈਂ ਆਪਣੇ ਖੇਤ ਨੂੰ ਐਤਵਾਰ ਵਾਲੇ ਦਿਨ ਵਾਹਿਆ, ਐਤਵਾਰ ਵਾਲੇ ਦਿਨ ਹੀ ਮੈਂ ਇਸ ਦਾ ਪ੍ਰਯੋਗ ਕੀਤਾ, ਐਤਵਾਰ ਵਾਲੇ ਦਿਨ ਹੀ ਇਸ ਨੂੰ ਬੀਜਿਆ ਅਤੇ ਐਤਵਾਰ ਵਾਲੇ ਦਿਨ ਹੀ ਉਸ ਵਿੱਚ ਹਲ ਵਾਹਿਆ ਅਤੇ ਐਤਵਾਰ ਵਾਲੇ ਦਿਨ ਹੀ ਇਸ ਦੀ ਫਸਲ ਕੱਟੀ ਅਤੇ ਇਸ ਦੀ ਫਸਲ ਨੂੰ ਹੀ ਐਤਵਾਰ ਵਾਲੇ ਦਿਨ ਹੀ ਆਪਣੇ ਗੋਦਾਮ ਵਿੱਚ ਭਰਿਆ। ਅਤੇ ਉਹ ਆਖਦਾ ਕਿ ਇਸ ਅਕਤੂਬਰ ਮਹੀਨੇ ਵਿੱਚ ਮੈਂ ਆਪਣੇ ਸਾਰੇ ਗੁਆਂਢੀਆਂ ਨਾਲੋਂ ਜ਼ਿਆਦਾ ਫਸਲ ਉਸ ਖੇਤ ਵਿੱਚੋਂ ਕੱਢੀ। ਤਦ ਉਸ ਦੇ ਇੱਕ ਦੋਸਤ ਨੇ ਉਸਨੂੰ ਆਖਿਆ ਕਿ ਪਰਮੇਸ਼ਵਰ ਹਮੇਸ਼ਾ ਹੀ ਆਪਣਾ ਹਿਸਾਬ ਕਿਤਾਬ ਇਸ ਅਕਤੂਬਰ ਮਹੀਨੇ ਵਿੱਚ ਨਹੀਂ ਕਰਦਾ, ਪਰਮੇਸ਼ਵਰ ਦੇ ਅੱਗੇ ਸਦਾ ਕਾਲ ਹੈ। ਮੇਰੇ ਦੋਸਤ, ਪਰਮੇਸ਼ਵਰ ਨਿਆਂ ਕਰਨ ਦੇ ਵਿੱਚ ਜਲਦੀ ਨਹੀਂ ਕਰਦਾ। 4 ਆਇਤ ਦੇ ਵਚਨਾਂ ਬਾਰੇ ਗੌਰ ਕਰੋ। ਪਰਮੇਸ਼ਵਰ ਰਹਿਤ ਧਨਵਾਨਾਂ ਨੂੰ ਉਹਨਾਂ ਦੇ ਦੁਆਰਾ ਪੈਸਾ ਇਕੱਠਾ ਕਰਨ ਦੇ ਕਾਰਨ ਹੀ ਦੋਸ਼ੀ ਨਹੀਂ ਠਹਿਰਾਉਂਦਾ, ਬਲਕਿ ਜਿਸ ਗੈਰ ਜ਼ਿੰਮੇਦਾਰ ਢੰਗ ਦੇ ਨਾਲ ਉਹ ਇਸ ਨੂੰ ਕਮਾਉਂਦੇ ਹਨ, ਉਹਨਾਂ ਨੇ ਖੁਦ ਧਨਵਾਨ ਹੋਣ ਦੇ ਲਈ ਕਈ ਗਰੀਬਾਂ ਨੂੰ ਲੁੱਟਿਆ ਹੈ। ਇਸ ਧਨਵਾਨ ਮਨੁੱਖ ਦੇ ਦ੍ਰਿਸ਼ਟਾਂਤ ਦੇ ਵਿੱਚ ਉਸਨੇ ਉਸ ਭਿਖਾਰੀ ਦੇ ਲਈ ਕੁਝ ਚੂਰਾ ਭੂਰਾ ਹੇਠਾਂ ਡਿੱਗਣ ਦਿੱਤਾ ਸੀ। ਇਸ ਵਿੱਚ ਇਹ ਕਿੰਨਾ ਹੀ ਮਹਾਨ ਸੰਦੇਸ਼ ਪਾਇਆ ਜਾਂਦਾ ਹੈ। ਜੋ ਇਹ ਲਿਖਾਰੀ ਸੀ, ਉਸ ਨੂੰ ਧਨਵਾਨ ਮਨੁੱਖ ਦੀ ਮੇਜ਼ ਦੇ ਥੱਲੇ ਰੱਖਿਆ ਗਿਆ ਸੀ, ਕਿਉਂਕਿ ਜੋ ਧਨਵਾਨ ਮਨੁੱਖ ਸੀ ਉਹ ਉਸ ਦੇ ਲਈ ਜ਼ਿੰਮੇਦਾਰ ਹੈ ਸੀ। ਕਹਾਉਤਾਂ ਦੀ ਪੁਸਤਕ 22 ਦੇ ਆਏ ਉਸ ਦੀ 7 ਅੱਜ ਦੇ ਵਚਨ ਇਸ ਤਰ੍ਹਾਂ ਹਨ, ਧਨਵਾਨ ਦੀਣਾ ਉੱਤੇ ਹੁਕਮ ਚਲਾਉਂਦਾ ਹੈ ਅਤੇ ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ। ਪਰਮੇਸ਼ਵਰ ਰਹਿਤ ਮਨੁੱਖ ਨੂੰ ਦੋਸ਼ੀ ਠਹਿਰਾਉਂਦਾ ਹੈ ਜੋ ਕਿ ਆਪਣਾ ਪੈਸਾ ਕਿਸੇ ਗੈਰ ਇਮਾਨਦਾਰ ਤਰੀਕੇ ਦੇ ਨਾਲ ਕਮਾਉਂਦਾ ਹੈ, ਖਾਸ ਤੌਰ 'ਤੇ ਜਦੋਂ ਉਹ ਪਰਮੇਸ਼ਵਰ ਦੇ ਲੋਕਾਂ ਨੂੰ ਦਬਾ ਕੇ ਇਸ ਤਰ੍ਹਾਂ ਕਰੇ। ਪਰਮੇਸ਼ਵਰ ਹੋ ਸਕਦਾ ਹੈ ਕਿ ਠੀਕ ਇਸ ਸਮੇਂ ਕੁਝ ਨਾ ਕਰੇ, ਪਰ ਉਹ ਉਹਨਾਂ ਨੂੰ ਭਵਿੱਖ ਵਿੱਚ ਉਹਨਾਂ ਦਾ ਨਿਆਂ ਕਰਨ ਜਾ ਰਿਹਾ ਹੈ। ਜੇਕਰ ਧਨਵਾਨ ਮਨੁੱਖ ਆਪਣੇ ਧਨ ਨੂੰ ਦੂਸਰਿਆਂ ਨੂੰ ਲਿਤਾੜ ਕੇ ਪੈਸਾ ਇਕੱਠਾ ਕਰ ਰਹੇ ਹਨ, ਤਦ ਪਰਮੇਸ਼ਵਰ ਇਸ ਦਾ ਨਿਆਂ ਕਰੇਗਾ। ਇਹ ਤਾਂ ਧਨਵਾਨ ਮਨੁੱਖ ਦੇ ਲਈ ਇੱਕ ਚੇਤਾਵਨੀ ਹੋਣੀ ਚਾਹੀਦੀ ਹੈ। ਪਰਮੇਸ਼ਵਰ ਜਿਸ ਤਰ੍ਹਾਂ ਕੋਈ ਮਨੁੱਖ ਆਪਣਾ ਪੈਸਾ ਕਮਾਉਂਦੇ ਹਨ ਅਤੇ ਜਿਸ ਤਰੀਕੇ ਨਾਲ ਉਸਨੂੰ ਖਰਚ ਕਰਦੇ ਹਨ, ਇਸ ਨਾਲ ਉਹਨਾਂ ਦਾ ਨਿਆਂ ਕਰੇਗਾ। ਜੋ ਧਨਵਾਨ ਮਨੁੱਖ ਸਨ ਉਸ ਬਾਰੇ 5 ਅੱਜ ਦੇ ਵਚਨਾਂ ਦੇ ਬਾਰੇ ਗੌਰ ਕਰੋ। ਇਸ ਵਿੱਚ ਵੇਖਦੇ ਹਾਂ ਕਿ ਧਨਵਾਨ ਮਨੁੱਖ ਜੋ ਸਨ ਉਹ ਇੱਕ ਪਾਪਮਈ ਤਰੀਕੇ ਦੇ ਨਾਲ ਇਹਨਾਂ ਦੇ ਪੈਸੇ ਨੂੰ ਖਰਚ ਕਰ ਰਹੇ ਸਨ। ਪਰਮੇਸ਼ਵਰ ਆਖਦਾ ਹੈ ਕਿ ਮੇਰੇ ਦੋਸਤ, ਆਪ ਗਲਤ ਹੀ ਹੋ। ਇਸ ਤੋਂ ਬਾਅਦ ਮੈਂ ਇੱਥੇ ਫਿਰ ਕਹਾਉਤਾਂ 28 ਉਸ ਦੀ 11 ਆਇਤ ਦੇ ਵਚਨਾਂ ਨੂੰ ਦੁਹਰਾਉਂਦਾ ਹਾਂ। ਧਨਵਾਨ ਪੁਰਸ਼ ਆਪਣੀ ਨਿਗਾਹ ਵਿੱਚ ਬੁੱਧਵਾਨ ਹੈ, ਪਰ ਮਤ ਵਾਲਾ ਗਰੀਬ ਉਹਨੂੰ ਬੁੱਝ ਲੈਂਦਾ ਹੈ। ਧਨਵਾਨ ਦੀ ਮਾਇਆ ਉਹਦੇ ਲੇਖੇ ਪੱਕਾ ਨਗਰ ਅਤੇ ਉੱਚੀ ਸ਼ਹਿਰ ਪਨਾਹ ਵਾਂਗ ਹੈ। ਇਹ ਦੋ ਪਰਮੇਸ਼ਵਰ ਰਹਿਤ ਧਨਵਾਨ ਮਨੁੱਖਾਂ ਦੀ ਤਸਵੀਰ ਹੈ, ਜਿਨ੍ਹਾਂ ਨੂੰ ਪ੍ਰਭੂ ਯੇਸ਼ੂ ਮਸੀਹ ਜੀ ਨੇ ਆਖਿਆ ਸੀ ਇਹ ਦੋਵੇਂ ਹੀ ਪੂਰੇ ਪੂਰੇ ਜੀਵਨ ਨੂੰ ਜਿਉਣ ਦੀ ਖੁਆਇਸ਼ ਰੱਖਦੇ ਸਨ। ਕੁਝ ਉਹਨਾਂ ਵਿੱਚੋਂ ਇੱਕ ਇੱਥੇ ਪੈਸਾ ਜਮ੍ਹਾਂ ਕਰਨਾ ਚਾਹੁੰਦਾ ਸੀ ਅਤੇ ਇਸ ਨੂੰ ਆਪਣੀ ਵੱਡੀ ਉਮਰ ਦੇ ਵਿੱਚ ਇਸ ਦਾ ਇਸਤੇਮਾਲ ਕਰਨਾ ਚਾਹੁੰਦਾ ਸੀ। ਦੂਸਰਾ ਧਨਵਾਨ ਮਨੁੱਖ ਉਸ ਸਮੇਂ ਪਰ ਖਰਚ ਕਰ ਰਿਹਾ ਸੀ ਜਦੋਂ ਕਿ ਇੱਕ ਭਿਖਾਰੀ ਉਸ ਦੇ ਦਰਵਾਜ਼ੇ ਦੇ ਬਾਹਰ ਪਿਆ ਸੀ। ਜੇਕਰ ਆਪ ਸਿਰਫ ਇਹੋ ਹੀ ਜੀਵਨ ਜਿਉਣ ਦਾ ਫੈਸਲਾ ਕਰ ਚੁੱਕੇ ਹੋ, ਤਾਂ ਯਾਦ ਰੱਖੋ ਕਿ ਆਪ ਇਸ ਨੂੰ ਜਿਉਣ ਦੇ ਲਈ ਨਿਸ਼ਚਿੰਤ ਹੋਵੋ। ਪਰ ਪਰਮੇਸ਼ਵਰ ਆਖਦਾ ਹੈ ਕਿ ਮੇਰੇ ਦੋਸਤ, ਆਪ ਤਾਂ ਇੱਕ ਮੂਰਖ ਹੀ ਹੋ। ਅੱਗੇ 6 ਆਇਤ ਦੇ ਵਚਨਾਂ ਬਾਰੇ ਗੌਰ ਕਰੋ। ਇੱਥੇ ਆਖਿਆ ਗਿਆ ਹੈ, ਤੁਸਾਂ ਧਰਮੀ ਨੂੰ ਦੋਸ਼ੀ ਠਹਿਰਾਇਆ। ਜਦੋਂ ਅਸੀਂ ਆਪਣੇ ਆਲੇ ਦੁਆਲੇ, ਆਪਣੇ ਜਗਤ ਦੇ ਵਿੱਚ ਅਤੇ ਆਪਣੇ ਖੁਦ ਦੇ ਮੁਲਕ ਦੇ ਵੱਲ ਧਿਆਨ ਦਿੰਦੇ ਹਾਂ, ਇਸ ਤਰ੍ਹਾਂ ਜਾਪਦਾ ਹੈ ਕਿ ਇਹੋ ਜਿਹੀ ਇੱਕ ਸ਼ਕਤੀ ਨੂੰ ਇਕੱਠਾ ਕੀਤਾ ਜਾ ਰਿਹਾ ਹੈ ਜੋ ਕਿ ਅਰਥ ਵਿਵਸਥਾ ਅਤੇ ਸਰਕਾਰਾਂ ਨੂੰ ਭ੍ਰਿਸ਼ਟ ਕਰ ਦਿੰਦੀ ਹੈ। ਅੱਗੇ ਆਖਿਆ ਗਿਆ ਹੈ, ਉਹ ਤੁਹਾਡਾ ਸਾਹਮਣਾ ਨਹੀਂ ਕਰਦਾ। ਇਸ ਤਰ੍ਹਾਂ ਜਾਪਦਾ ਹੈ ਕਿ ਧਨਵਾਨ ਅਤੇ ਪਾਪੀ ਬਚ ਨਿਕਲ ਰਹੇ ਹਨ। ਇਸੇ ਨੇ ਦਾਊਦ ਨੂੰ ਸ਼ੁਰੂ ਦੇ ਵਿੱਚ ਪਰੇਸ਼ਾਨ ਕੀਤਾ ਸੀ। ਉਸਨੇ ਜ਼ਬੂਰ 37 ਉਸਦੀ 35 ਆਇਤ ਦੇ ਵਿੱਚ ਇਸ ਤਰ੍ਹਾਂ ਆਖਿਆ ਸੀ, ਮੈਂ ਦੁਸ਼ਟ ਨੂੰ ਵੱਡੀ ਆਕੜ ਵਿੱਚ ਅਤੇ ਆਪਣੀ ਨਿੱਜ ਭੂਮੀ ਵਿੱਚ ਹਰੇ ਭਰੇ ਬੂਟੇ ਵਾਂਗ ਖਿਲਰਦਿਆਂ ਡਿੱਠਾ। ਜੇਕਰ ਮੈਂ ਕੁਝ ਗਲਤ ਕਰਦਾ ਹਾਂ ਤਦ ਮੈਨੂੰ ਇਸ ਦੀ ਸਜ਼ਾ ਮਿਲਦੀ ਹੈ। ਪਰਮੇਸ਼ਵਰ ਮੈਨੂੰ ਹੀ ਇਸ ਦੇ ਕਰਕੇ ਦੁਬਿਧਾ ਦੇ ਵਿੱਚ ਪਾਉਂਦਾ ਹੈ। ਪਰ ਬਾਬਲ ਦਾ ਰਾਜਾ ਅੱਗੇ ਵੱਧਦਾ ਰਹਿੰਦਾ ਹੈ। ਅਤੇ ਉਸ ਨੂੰ ਕੁਝ ਵੀ ਨਹੀਂ ਰੋਕਦਾ। ਅਸਲ ਵਿੱਚ ਇਹ ਤਾਂ ਦੁਸ਼ਟਾਂ ਉੱਤੇ ਪਰਮੇਸ਼ਵਰ ਦੇ ਵੱਲੋਂ ਭੇਜੀ ਜਾਣ ਵਾਲੀ ਸਜ਼ਾ ਹੈ। ਉਹ ਉਹਨਾਂ ਦਾ ਨਿਆਂ ਹੁਣ ਨਹੀਂ ਕਰ ਰਿਹਾ, ਪਰ ਅੰਤ ਵਿੱਚ ਜਿਸ ਵੱਲ ਉਹ ਵੱਧ ਰਹੇ ਹਨ ਉਹ ਤਾਂ ਬਹੁਤ ਹੀ ਭਿਆਨਕ ਹੈ। ਇਸ ਵਿੱਚ ਧੰਨਵਾਨ ਮਨੁੱਖਾਂ ਦੇ ਲਈ ਇੱਕ ਸਬਕ ਹੈ ਜੋ ਕਿ ਇੱਕ ਮਸੀਹੀ ਹਨ। ਆਪ ਦਾ ਬੈਂਕ ਖਾਤੇ ਵਿੱਚ ਕੀ ਕੁਝ ਹੈ? ਜੇਕਰ ਪ੍ਰਭੂ ਯੇਸ਼ੂ ਮਸੀਹ ਜੀ ਠੀਕ ਇਸੇ ਸਮੇਂ ਆ ਜਾਣ ਤਦ ਕੀ ਆਪ ਉਸ ਨੂੰ ਆਪਣੇ ਧਨ ਦੌਲਤ ਵੱਲ ਨਜ਼ਰ ਮਾਰਨ ਦਿਓਗੇ? ਉਹ ਠੀਕ ਇਸੇ ਤਰ੍ਹਾਂ ਇੱਕ ਦਿਨ ਕਰਨ ਜਾ ਰਿਹਾ ਹੈ। ਆਪ ਆਪਣੇ ਧਨ ਦਾ ਇਸਤੇਮਾਲ ਕਿਵੇਂ ਕਰ ਰਹੇ ਹੋ? ਕਹਾਵਤਾਂ 30 ਅਧਿਆਏ ਉਸ ਦੀ 8 ਆਇਤ ਦੇ ਵਚਨ ਸਾਨੂੰ ਇਸ ਤਰ੍ਹਾਂ ਆਖਦੇ ਹਨ, ਮਿਥਿਆ ਅਤੇ ਝੂਠ ਨੂੰ ਮੈਥੋਂ ਦੂਰ ਕਰ ਦੇ, ਮੈਨੂੰ ਨਾ ਤਾਂ ਗਰੀਬੀ ਨਾ ਧਨ ਦੇ, ਮੇਰੀ ਲੋੜ ਜੋਗੀ ਰੋਟੀ ਮੈਨੂੰ ਖਿਲਾ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਨਾ ਤਾਂ ਗਰੀਬ ਹਾਂ ਅਤੇ ਨਾ ਹੀ ਅਮੀਰ ਹਾਂ, ਅਤੇ ਜੇਕਰ ਮੈਂ ਇੱਕ ਗਰੀਬ ਹੁੰਦਾ ਤਦ ਮੈਂ ਹੋ ਸਕਦਾ ਕਿ ਮੈਂ ਕੋਈ ਚੋਰੀ ਕਰਦਾ, ਅਤੇ ਜੇਕਰ ਮੈਂ ਗਰੀਬ ਹੁੰਦਾ ਤਦ ਹੋ ਸਕਦਾ ਹੈ ਕਿ ਮੈਂ ਜੇਕਰ ਧੰਨਵਾਦ ਹੁੰਦਾ ਤਦ ਹੋ ਸਕਦਾ ਕਿ ਮੈਂ ਪਰਮੇਸ਼ਵਰ ਨੂੰ ਭੁੱਲ ਜਾਂਦਾ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਕਿ ਮੈਂ ਅੱਜ ਉਸ ਦੀ ਕਿਰਪਾ ਨੂੰ ਜਾਣਦਾ ਹਾਂ ਜੋ ਕਿ ਮਸੀਹ ਯੇਸ਼ੂ ਵਿੱਚ ਸਾਡੇ ਸਭਨਾਂ ਲਈ ਉਪਲਬਧ ਹੈ। ਉਹ ਮਸੀਹ ਯੇਸ਼ੂ ਵਿੱਚ ਉਸਦੇ ਅਸੀਮ ਧਨ ਦੇ ਅਨੁਸਾਰ ਮੇਰੀ ਹਰ ਇੱਕ ਘਟੀ ਨੂੰ ਪੂਰਿਆ ਕਰ ਸਕਦਾ ਹੈ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ, ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਪਤਾ ਇੱਕ ਵਾਰ ਫੇਰ ਸੁਣ ਲੋ, ਪ੍ਰੋਗਰਾਮ ਸੱਚੀ ਬਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਸਾਡਾ ਈਮੇਲ ਪਤਾ ਹੈ punjabi.ttb@radiovv.org। ਪਤਾ ਇੱਕ ਵਾਰ ਫੇਰ ਸੁਣ ਲੋ, punjabi.ttb@radiovv.org। ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਭੇਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।